ਜੁਗੋ ਜੁਗਾ ਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਿੱਘੀ ਤੇ ਮਿੱਠੀ ਗੋਦ ਵਿੱਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਾਊ ਜੀ ਹੋਰਾਂ ਦੀਆਂ ਆਤਮਕ ਲੇਖਣੀਆਂ, ਗੁਰਬਾਣੀ ਵਿਚਾਰ, ਸਾਡਾ ਅੱਜ ਦਾ ਵਿਸ਼ਾ ਹੈ ਜੀ ਸਿਮਰਨ, ਲੇਖ ਨੰਬਰ 121। ਆਓ ਬੜੇ ਪਿਆਰ ਨਾਲ ਸਰਵਣ ਕਰੀਏ। ਸਿਮਰਨ ਪਰਮਾਰਥ ਵਿੱਚ ਜੀਵ ਦੀ ਸੁਰਤ ਦੇ ਚਾਰ ਪੜਾਓ ਦੱਸੇ ਜਾਂਦੇ ਹਨ। ਸੁਰਤ ਦੇ ਚਾਰ ਪੜਾਓ, ਪਹਿਲਾ ਹੈ ਜਾਗਰਤ ਅਵਸਥਾ। ਅਸੀਂ ਸਾਰੇ ਜੀਵ ਜਦ ਜਾਗਦੇ ਹੁੰਦੇ ਹਾਂ ਤਾਂ ਸਾਡਾ ਮਨ ਬਾਹਰ ਮੁਖੀ ਮਾਇਕੀ ਰੁਝੇਵਿਆਂ ਚ ਗਲਤਾਨ ਰਹਿੰਦਾ ਹੈ। ਇਹ ਮਨ ਤੰਦੇ ਬੰਦਾ ਕਰਮ ਕਮਾਏ, ਮਾਇਆ ਮੁਠਾ ਸਦਾ ਬਿਲ ਲਾਏ। ਇਸ ਅਵਸਥਾ ਵਿੱਚ ਸਾਡੇ ਮਨ ਨੂੰ ਹਉਮੈ ਅਥਵਾ ਮਾਇਆ ਦੇ ਦਾਇਰੇ ਤੋਂ ਬਾਹਰ ਹੋਰ ਕੁਝ ਸੁਝਦਾ ਹੀ ਨਹੀਂ। ਹਉਮੈ ਮਮਤਾ ਮੋਹਣੀ ਮਨ ਮੁੱਖਾਂ ਨੂੰ ਗਈ ਖਾਏ, ਜੋ ਮੋਹ ਦੂਜੇ ਚਿਤ ਲਾਏ ਦੇ ਤਿੰਨਾ ਵਿਆਪ ਰਹੀ ਲਪਟਾਏ। ਹਾਂਜੀ, ਜਾਗਰਤ ਅਵਸਥਾ ਤੋਂ ਬਾਅਦ ਦੂਜੀ ਅਵਸਥਾ ਸੁਪਨ ਅਵਸਥਾ, ਸੁਰਤ ਦੀ ਦੂਸਰੀ ਅਵਸਥਾ ਹੈ ਸੁਪਨ ਅਵਸਥਾ। ਕਹਿੰਦੇ ਜਦ ਸਾਨੂੰ ਨੀਂਦ ਆ ਜਾਂਦੀ ਹੈ ਤਾਂ ਸਾਡੇ ਜੀਵਨ ਦੇ ਪਿਛਲੇ ਕਰਮਾਂ ਦੀ ਫਿਲਮ ਇਹ ਸਾਡੇ ਮਨ ਉੱਤੇ ਉੱਗੜ ਆਉਂਦੀ ਹੈ। ਸਾਰਾ ਸੰਸਾਰ ਇਹਨਾਂ ਦੋਹਾਂ ਮਾਨਸਿਕ ਅਵਸਥਾਵਾਂ ਜਾਗਰਤ ਤੇ ਸੁਪਨ ਵਿੱਚ ਹੀ ਪਰਵਿਰਤ ਤੇ ਗਲਤਾਨ ਹੈ। ਇਹ ਸਭ ਮਾਇਕੀ ਬਾਹਰ ਮੁਖੀ ਦੂਜੇ ਭਾਉ ਵਾਲਾ ਵੱਡ ਖੇਲ ਤਮਾਸ਼ਾ ਹੈ, ਜਿਸ ਵਿੱਚ ਹਉਮੈ ਦਾ ਹੀ ਬੋਲਬਾਲਾ ਤੇ ਵਰਤ ਵਰਤਾਰਾ ਹੈ। ਐਸੇ ਜੀਵਾਂ ਨੂੰ ਅੰਤਰਮੁਖੀ ਆਤਮਕ ਜੀਵਨ ਦੀ ਸੋਝੀ ਨਹੀਂ, ਨਾ ਹੀ ਇਸ ਬਾਰੇ ਕੁਝ ਜਾਣਨ ਦੀ ਲੋੜ ਪਾਸਦੀ ਹੈ। ਕੋਈ ਵਿਰਲੇ ਭਾਗਾਂ ਵਾਲੇ ਗੁਰਮੁਖ ਜਨ ਹੀ ਅੰਤਰਮੁਖੀ ਹੋ ਕੇ ਆਤਮਕ ਮੰਡਲ ਦੀ ਪਿਰਮ ਖੇਲ ਖੇਲਦੇ ਹਨ। ਐਸੇ ਜਨ ਵਿਰਲੇ ਸੰਸਾਰੇ, ਗੁਰ ਸ਼ਬਦ ਵਿਚਾਰੇ ਰਹੇ ਨਿਰਾਰੇ। ਕੋਟ ਮਦੇ ਕੋ ਵਿਰਲਾ ਸੇਵਕ, ਹੋਰ ਸਗਲੇ ਵਿਵਹਾਰੀ। ਇਹਨਾਂ ਦੋਹਾਂ ਅਵਸਥਾਵਾਂ ਤੋਂ ਪਰੇ ਜਾਗਰਤ ਸੁਪਨ, ਹੁਣ ਇਸ ਤੋਂ ਪਰੇ ਇੱਕ ਅਵਸਥਾ ਹੈ ਤੀਸਰੀ, ਉਹ ਹੈ ਸਸੋਪਤੀ ਅਵਸਥਾ। ਉਹ ਕੀ ਹੈ? ਇਹ ਫੁਰਨਾਹੀਨ ਸੁਰਤੀ ਦੀ ਛੂਣ ਅਵਸਥਾ ਹੈ, ਫੁਰਨਾਹੀਨ ਛੂਣ ਅਵਸਥਾ ਸਸੋਪਤੀ। ਸਿਮਰਨ ਦੁਆਰਾ ਮਨ ਇਕਾਗਰ ਹੋਣ ਕਰਕੇ ਜਗਿਆਸੂ ਆਪਣੇ ਅੰਦਰ ਬੇਅੰਤ ਸ਼ਕਤੀਆਂ ਮਹਿਸੂਸ ਕਰਦਾ ਹੈ, ਜਿਨ੍ਹਾਂ ਨੂੰ ਉਹ ਕਈ ਤਰ੍ਹਾਂ ਨਾਲ ਵਰਤਦਾ ਹੈ। ਕਿਹੜੀਆਂ ਸ਼ਕਤੀਆਂ? ਕਹਿੰਦੇ ਜਿਵੇਂ ਰਿੱਧੀਆਂ ਸਿੱਧੀਆਂ, ਕਰਾਮਾਤਾਂ, ਹਿਪਨੋਟਿਜ਼ਮ, ਮੈਸਮੇਰਿਜ਼ਮ, ਕਾਲਾ ਜਾਦੂ, ਤਾਂਤਰਿਕ ਯੋਗ, ਵਾਕ ਸਿੱਧੀ, ਅੰਤਰਯਾਮਤਾ ਆਦਿ। ਜਗਿਆਸੂ ਇਹਨਾਂ ਚਿਲਕਵੇ ਅਚੰਬਿਆਂ ਤੇ ਜਾਦੂ ਟੂਣਿਆਂ ਚ ਰਚ ਮਿਚ ਜਾਂਦਾ ਹੈ, ਇਸੇ ਨੂੰ ਹੀ ਆਤਮਕ ਮੰਜ਼ਿਲ ਸਮਝ ਲੈਂਦਾ ਹੈ। ਆਮ ਤੌਰ ਤੇ ਜੋਗੀ ਲੋਕਾਂ ਦਾ ਪਰਮਾਰਥ ਇੱਥੋਂ ਤਾਈਂ ਸੀਮਤ ਹੁੰਦਾ ਹੈ, ਸਸੋਪਤੀ ਅਵਸਥਾ ਤੱਕ ਉਹਨਾਂ ਦਾ ਪਰਮਾਰਥ ਹੁੰਦਾ ਹੈ। ਹੁਣ ਇਹਨਾਂ ਤਿੰਨਾਂ ਅਵਸਥਾਵਾਂ ਵਿੱਚ, ਜਾਗ੍ਰਿਤ, ਸੁਪਨ ਅਤੇ ਸਸੋਪਤੀ ਵਿੱਚ, ਇਹਨਾਂ ਤਿੰਨਾਂ ਵਿੱਚ ਮਾਇਆ ਦੀ ਛਾਇਆ ਹੁੰਦੀ ਹੈ, ਸੂਖਮ ਹਉਮੈ ਦੀ ਅੰਸ਼ ਹੁੰਦੀ ਹੈ। ਅਸੀਂ ਜਨਮਾਂ ਜਨਮਾਂ ਤੋਂ ਬਾਹਰ ਮੁਖੀ ਮਾਇਕੀ ਸੰਸਾਰ ਵਿੱਚ ਵਿਚਰਦੇ ਆਏ ਹਾਂ। ਸਾਨੂੰ ਅਗਿਆਨਤਾ ਵਿੱਚ ਸੋਝੀ ਹੀ ਨਹੀਂ ਆਉਂਦੀ ਕਿ ਬਾਹਰ ਮੁਖੀ ਮਾਇਕੀ ਜੀਵਨ ਤੋਂ ਬਿਨਾਂ ਕੋਈ ਉਚੇਰਾ, ਚੰਗੇਰਾ, ਇਸ ਤੋਂ ਸੁਨੇਰਾ, ਸੁਖਦਾਈ, ਅੰਤਰਮੁਖੀ ਆਤਮਕ ਜੀਵਨ ਵੀ ਹੈ। ਸਾਡਾ ਮਨ ਬਾਹਰ ਮੁਖੀ ਮਾਇਕੀ ਮੰਡਲ ਵਿੱਚ ਹੀ ਬੇਪਰਵਾਹ ਹੋ ਕੇ ਦੁੜੰਗੇ ਲਾਉਣ ਗਿਝਿਆ ਹੋਇਆ ਹੈ। ਇਸ ਨੂੰ ਅੰਤਰਮੁਖੀ ਹੋਣਾ ਔਖਾ ਤੇ ਅਣਹੋਣਾ ਲੱਗਦਾ ਹੈ। ਆਖਣ ਔਖਾ ਸਾਚਾ ਨਾਓ, ਪਰ ਗੁਰਬਾਣੀ ਵਿੱਚ ਤਾਂ ਸਪਸ਼ਟ ਹੁਕਮ ਹੈ। ਕੀ ਹੁਕਮ ਹੈ? ਬਾਹਰ ਜਾਤੋ ਠਾਕ ਰਹਾਵੇ, ਗੁਰਮੁਖ ਸਹਿਜ ਸਮਾਵੇ। ਸੇਖਾ ਚੌ ਚੱਕਿਆ ਚੌ ਵਾਇਆ, ਇਹ ਮਨ ਇਕਤ ਕਰ ਆਨ, ਇਹ ਹਿੜ ਤੇ ਹਿੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ। ਹੁਣ ਇਹਨਾਂ ਤਿੰਨਾਂ ਅਵਸਥਾਵਾਂ ਤੋਂ ਪਰੇ ਸੁਰਤੀ ਦੀ ਇੱਕ ਹੋਰ ਅਵਸਥਾ ਹੈ, ਉਹ ਕੀ ਹੈ? ਚੌਥਾ ਪਦ, ਇਸ ਬਾਰੇ ਵਿਸਥਾਰ ਨਾਲ ਇੱਥੇ ਗੁਰਮੁਖ ਪਿਆਰੇ ਦੱਸਦੇ ਹਨ। ਚੌਥਾ ਪਦ, ਜਿਸ ਨੂੰ ਆਤਮ ਮੰਡਲ, ਤੁਰਿਆ ਅਵਸਥਾ, ਬ੍ਰਹਮ ਮੰਡਲ, ਪਰਮ ਪਦ, ਨਿਜ ਘਰ, ਸਹਿਜ ਘਰ, ਅਨੁਭਵ ਨਗਰ, ਅਬਚਲ ਨਗਰ, ਬੇਗਮਪੁਰਾ, ਸੱਚਖੰਡ ਆਦਿ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। ਕਹਿੰਦੇ ਇੱਥੇ ਕੀ ਹੈ? ਇੱਥੇ ਨਾਮ ਦਾ ਪ੍ਰਗਾਸ ਹੈ, ਨਾਮ ਦੀ ਰੁਣ ਚੁਣ ਹੈ, ਨਾਮ ਦੀ ਜੀਵਨ ਰੋਂ ਹੈ, ਨਾਮ ਦਾ ਮਹਾਰਸ ਹੈ, ਨਾਮ ਦਾ ਰੰਗ ਹੈ, ਇੱਥੇ ਨਾਮ ਦੀ ਮਸਤੀ ਹੈ, ਨਾਮ ਦਾ ਅਹਿਲਾਦ ਹੈ, ਇੱਥੇ ਅਨਹਦ ਧੁਣੀ ਵੱਜਦੀ ਹੈ, ਇੱਥੇ ਅਨਹਦ ਸ਼ਬਦ ਰਵਰਿਆ ਭਰਪੂਰ ਹੈ। ਇਸ ਅਵਸਥਾ ਵਿੱਚ ਬਖਸ਼ੇ ਹੋਏ ਗੁਰਮੁਖ ਪਿਆਰੇ ਵਸਦੇ ਹਨ, ਜੋ ਪ੍ਰਭੂ ਦੀ ਪਾਵਨ ਹਜ਼ੂਰੀ ਵਿੱਚ ਪਰਮ ਪਿਆਲੇ ਦਾ ਰੰਗ ਰਸ ਪੁੰਚ ਕੇ ਅਲਮਸਤ ਮਤਵਾਰੇ ਹੋ ਜਾਂਦੇ ਹਨ। ਬਾਬਾ ਮਨ ਮਤਵਾਰੋ, ਨਾਮ ਰਸ ਪੀਵੈ, ਸਹਿਜ ਰੰਗ ਰਚ ਰਿਹਾ, ਇਹ ਨਿਸਬਣੀ ਪ੍ਰੇਮ ਲਿਵਲਾਗੀ, ਸ਼ਬਦ ਅਨਾਹਦ ਗਹਿਆ। ਇੱਥੇ ਕੀ ਹੁੰਦਾ ਹੈ? ਇੱਥੇ ਸਤਿਗੁਰੂ ਆਪਣੇ ਰੰਗ ਰਤੜਿਆਂ ਗੁਰਮੁਖਾਂ ਨਾਲ ਪਿਆਰ ਕਰਦਾ ਹੈ, ਉਹਨਾਂ ਨਾਲ ਲਾਡ ਲਡਾਉਂਦਾ ਹੈ, ਖੇਲ ਖਿਲਾਉਂਦਾ ਹੈ, ਪ੍ਰਤਪਾਲਦਾ ਹੈ, ਨਿਤਸਾਰ ਸੰਭਾਲਦਾ ਹੈ, ਉਹਨਾਂ ਦੇ ਪਾਪ ਕੱਟਦਾ ਹੈ, ਕਲ ਕਲੇਸ਼ ਤੋਂ ਬਚਾਉਂਦਾ ਹੈ, ਜਮਾਂ ਤੋਂ ਰੱਖਿਆ ਕਰਦਾ ਹੈ, ਮੁਕਤੀ ਬਖਸ਼ਦਾ ਹੈ। ਹਾਂਜੀ, ਸਤਿਗੁਰੂ ਉਹਨਾਂ ਨੂੰ ਪ੍ਰੇਮ ਪਿਆਲੇ ਪਿਲਾਉਂਦਾ ਹੈ, ਪ੍ਰੀਤ ਡੋਰੀ ਨਾਲ ਖਿੱਚਦਾ ਹੈ, ਸਿਮਰਨ ਕਰਾਉਂਦਾ ਹੈ, ਸਿਮਰਨ ਜੀਵਨ ਬਖਸ਼ਦਾ ਹੈ, ਖੇਲ ਖਿਲਾਏ, ਲਾਡ ਲਡਾਵੇ, ਸਦਾ ਸਦਾ ਅਨਦਾਈ, ਪ੍ਰਤਪਾਲੇ ਬਾਰਕ ਕੀ ਨਿਆਈ, ਜੈਸੇ ਮਾਤ ਪਿਤਾਈ। ਇਹ ਆਤਮ ਮੰਡਲ, ਇਹ ਨਿਰਮਲ ਹੂੰ ਅਤ ਨਿਰਮਲਿਆ ਹੈ, ਇੱਥੇ ਮਾਇਆ ਦੀ ਛਾਇਆ ਨਹੀਂ ਹੈ, ਇੱਥੇ ਹਉਮੈ ਦਾ ਅਭਾਵ ਹੈ, ਇੱਥੇ ਤਾਂ ਸਦਾ ਖੈਰ, ਸਦਾ ਸੁਖ, ਸਦਾ ਖੁਸ਼ੀ, ਪ੍ਰੀਤ, ਪ੍ਰੇਮ, ਰਸ, ਚਾਉ, ਨਾਮ ਵਰਤ ਰਿਹਾ ਹੁੰਦਾ ਹੈ। ਅਸਲ ਵਿੱਚ ਇਸ ਸੂਖਮ ਆਤਮਕ ਅਵਸਥਾ ਨੂੰ ਸਾਡੀ ਅਲਪ ਬੁੱਧੀ ਪਕੜ ਹੀ ਨਹੀਂ ਸਕਦੀ, ਬਿਆਨ ਨਹੀਂ ਕਰ ਸਕਦੀ, ਕਿਉਂਕਿ ਇਹ ਤਾਂ ਅਨੁਭਵੀ ਤੱਤ ਹੈ, ਜੋ ਅੰਤਰ ਆਤਮੇ ਅਨੁਭਵ ਦੁਆਰਾ ਸਤਿਗੁਰੂ ਦੀ ਕਿਰਪਾ ਨਾਲ ਬੁੱਝਿਆ, ਸੀਜਿਆ, ਮਾਣਿਆ ਜਾ ਸਕਦਾ ਹੈ, ਜਿਸ ਨੂੰ ਕੋਈ ਵਿਰਲਾ ਜਗਿਆਸੂ ਹੀ ਬੁੱਝਦਾ ਹੈ। ਗੁਰਮੁਖ ਵਿਰਲਾ ਕੋਈ ਬੁੱਝੈ, ਸਬਦੇ ਰਿਹਾ ਸਮਾਈ। ਉਦਾਹਰਣ ਦੇ ਕੇ ਸਮਝਾਉਂਦੇ ਹਨ, ਕਹਿੰਦੇ ਸ਼ਰਾਬੀ ਸ਼ਰਾਬ ਪੀਣ ਦਾ ਅਭਿਆਸ ਕਰਕੇ ਆਪ ਹੀ ਸ਼ਰਾਬ ਦਾ ਸਰੂਪ ਬਣ ਜਾਂਦਾ ਹੈ, ਫਿਰ ਉਹ ਸ਼ਰਾਬ ਨੂੰ ਆਪ ਨਹੀਂ ਯਾਦ ਕਰਦਾ, ਬਲਕਿ ਉਹਦਾ ਮਨ, ਤਨ, ਅੰਤਸ਼ਕਰਨ ਅਥਵਾ ਉਹਦਾ ਸਮੁੱਚਾ ਆਪਾ ਸ਼ਰਾਬ ਲਈ ਕੂਕਾਂ ਮਾਰਦਾ ਹੈ। ਉਹਦੇ ਹਰ ਇੱਕ ਖਿਆਲ, ਉਹਦੀ ਸੋਚਣੀ, ਕਰਤੱਵ ਵਿੱਚ ਸ਼ਰਾਬ ਦੀ ਰੰਗਤ ਫਿਰ ਸਹਿਜ ਸੁਭਾਅ ਪ੍ਰਗਟ ਹੁੰਦੀ ਹੈ। ਇਸੇ ਤਰ੍ਹਾਂ ਜਦ ਜਗਿਆਸੂ ਗੁਰਮੰਤਰ ਦਾ ਮਨ ਚਿੱਤ ਨਾਲ ਸਿਮਰਨ ਕਰਦਾ ਹੈ, ਤਾਂ ਸਹਿਜੇ ਸਹਿਜੇ ਗੁਰਮੰਤਰ ਉਹਦੇ ਮਨ ਚਿੱਤ ਅੰਤਸ਼ਕਰਨ ਵਿੱਚ ਧਸ ਵਸ ਰਸ ਜਾਂਦਾ ਹੈ, ਤੇ ਜਗਿਆਸੂ ਸਿਮਰਨ ਦਾ ਹੀ ਸਰੂਪ ਬਣ ਜਾਂਦਾ ਹੈ। ਸਿਮਰਨ ਦੀ ਸਵਸਥਾ ਨੂੰ ਗੁਰਬਾਣੀ ਇਉਂ ਦਰਸਾਉਂਦੀ ਹੈ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਬੋਤਲ ਵਿੱਚ ਪਈ ਸ਼ਰਾਬ ਦਾ ਸਰੂਪ ਕੀ ਹੈ? ਕੌੜਾ, ਕਸੈਲਾ, ਰੰਗ ਬਰੰਗਾ, ਮਿਲ ਗੋਬਾ, ਘੋਲ, ਇੱਕ ਸਲਿਊਸ਼ਨ ਹੀ ਹੁੰਦਾ ਹੈ, ਪਰ ਉਸਨੂੰ ਪੀਣ ਨਾਲ ਜੋ ਸਰੂਰ ਆਉਂਦਾ ਹੈ ਉਹ ਵਿਲੱਖਣ ਹੁੰਦਾ ਹੈ। ਸੋ ਨਿਰਾਪੁਰਾ ਸ਼ਰਾਬ ਦੇ ਅਖਰੀ ਨਾਮ, ਉਹਦੀ ਦਿਮਾਗੀ ਜਾਣਕਾਰੀ, ਬਾਰਮੁਖੀ ਬੋਤਲਾਂ ਦੀ ਸੰਗਤ ਜਾਂ ਸ਼ਰਾਬ ਦੇ ਗੁਣ ਔਗੁਣਾਂ ਦੇ ਗਿਆਨ ਨਾਲ ਉਹਦਾ ਸਰੂਰ ਨਹੀਂ ਆ ਸਕਦਾ। ਇਹ ਸਰੂਰ ਸ਼ਰਾਬ ਦੇ ਅਖਰੀ ਗਿਆਨ ਤੋਂ ਵਿਲੱਖਣ ਹੈ, ਹੋਰਵੇਂ ਹੈ। ਪਰ ਜਦ ਸ਼ਰਾਬ ਪੀਤੀ ਜਾਵੇ ਤਾਂ ਉਹੀ ਸ਼ਰਾਬ ਕਿਸੇ ਅਕਹਿ ਸਰੂਰ ਚ ਬਦਲ ਜਾਂਦੀ ਹੈ, ਫਿਰ ਸ਼ਰਾਬ ਦੀ ਹਸਤੀ ਨਹੀਂ ਰਹਿੰਦੀ, ਪਰ ਉਹਦਾ ਅਸਰ ਅਨੋਖੇ ਉਮਾ, ਉਤਸ਼ਾਹ, ਸਰੂਰ ਤੇ ਮਸਤੀ ਦੇ ਰੂਪ ਚ ਪਰਿਵਰਤ ਹੋ ਕੇ ਪ੍ਰਗਟ ਹੁੰਦਾ ਹੈ। ਕਹਿੰਦੇ ਠੀਕ ਇਸੇ ਤਰ੍ਹਾਂ ਸਿਮਰਨ ਅਭਿਆਸ ਕਰਦੇ ਕਰਦੇ ਗੁਰਮੰਤਰ ਸਾਡੇ ਮਨ ਤਨ ਬੁੱਧੀ ਅੰਤਿਸ਼ਕਰਨ ਚ ਉਤਰ ਜਾਂਦਾ ਹੈ। ਕਿਸੇ ਸੁਭਾਗੇ ਸਮੇਂ ਫਿਰ ਆਤਮ ਕਲਾ ਦੀ ਛੂਹ ਨਾਲ ਇਹ ਇਲਾਹੀ ਰਸ ਰੰਗ ਪ੍ਰੀਤ ਪਿਆਰ ਵਿੱਚ ਬਦਲ ਜਾਂਦਾ ਹੈ। ਹਾਂਜੀ, ਪਹਿਲਾਂ ਗੁਰਮੰਤਰ ਸਾਡੇ ਤਨ ਮਨ ਅੰਤਿਸ਼ਕਰਨ ਚ ਉਤਰ ਜਾਂਦਾ ਹੈ, ਫਿਰ ਕਿਸੇ ਸੁਭਾਗੇ ਸਮੇਂ ਆਤਮ ਕਲਾ ਦੀ ਛੂਹ ਨਾਲ ਇਹ ਇਲਾਹੀ ਰਸ ਰੰਗ ਪ੍ਰੀਤ ਪਿਆਰ ਚ ਬਦਲ ਜਾਂਦਾ ਹੈ। ਇਸ ਤਰ੍ਹਾਂ ਜਗਿਆਸੂ ਦਾ ਸਿਮਰਨ ਫਿਰ ਧਿਆਉਣਾ ਹੋ ਜਾਂਦਾ ਹੈ ਅਤੇ ਉਹਦਾ ਜੀਵਨ ਰੂਪ ਬਣ ਜਾਂਦਾ ਹੈ। ਗੁਰਮੁਖ ਜਨ ਨਾਮ ਦੇ ਰੰਗ ਰਸ ਵਿੱਚ ਅਲਮਸਤ ਮਤਵਾਰਾ ਹੋ ਕੇ ਅਕਹਿ ਆਤਮਕ ਉਤਸ਼ਾਹ ਅਤੇ ਉਮਾ ਵਿੱਚ ਵਿਚਰਦਾ ਹੈ, ਜਿਸ ਨੂੰ ਗੁਰਮਤ ਵਿੱਚ ਚੜ੍ਹਦੀਆਂ ਕਲਾ ਕਿਹਾ ਜਾਂਦਾ ਹੈ। ਮਾਈ ਰੀ ਪੇਖ ਰਹੀ ਬਿਸਮਾਦ ਅਨਦ ਧੁਨੀ ਮੇਰਾ ਮਨ ਮੋਇਓ ਅਚਰਜਤਾ ਕੇ ਸਵਾਦ। ਹੁਣ ਯਾਦ ਰੱਖਣ ਵਾਲੀ ਜ਼ਰੂਰੀ ਗੱਲ ਇਹ ਹੈ ਕਿ ਸ਼ਰਾਬ ਦਾ ਸਰੂਰ ਤਾਂ ਆਰਜ਼ੀ ਤੇ ਹਾਨੀਕਾਰਕ ਹੈ, ਪਰ ਨਾਮ ਦਾ ਸਰੂਰ ਅਥਵਾ ਖੁਮਾਰੀ ਇਹ ਹਮੇਸ਼ਾ ਚੜੀ ਰਹਿੰਦੀ ਹੈ। ਹਰ ਰਸ ਪੀਵਤ ਸਦ ਹੀ ਰਾਤਾ ਆਨ ਰਸਾ ਖਿਨਮੈ ਲੈ ਜਾਤਾ। ਹਰ ਰਸ ਕੇ ਮਾਤੇ ਮਨ ਸਦਾ ਆਨੰਦ ਆਨ ਰਸਾ ਮੈਂ ਵਿਆਪੇ ਚਿੰਦ। ਹਾਂਜੀ, ਅਸੀਂ ਗ੍ਰਸਤੀ ਲੋਕ ਹਾਂ, ਸਾਡੇ ਕੋਲੋਂ ਜੋਗੀਆਂ ਵਾਲੀਆਂ ਸਮਾਧੀਆਂ ਨਹੀਂ ਲੱਗ ਸਕਦੀਆਂ। ਇਸੇ ਲਈ ਸਤਿਗੁਰਾਂ ਨੇ ਤਾਂ ਸਾਨੂੰ ਸਾਧ ਸੰਗਤ ਅਥਵਾ ਸਤ ਸੰਗਤ ਦੀ ਸੌਖੀ ਸਾਧਨਾ ਦੱਸੀ ਹੈ, ਜਿਸ ਨੂੰ ਸਹਿਜ ਯੋਗ ਜਾਂ ਸਹਿਜ ਸਮਾਧ ਕਿਹਾ ਗਿਆ ਹੈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ। ਸਾਧ ਸੰਗਤ ਕੈ ਆਸਰੇ ਪ੍ਰਭ ਸਿਉ ਰੰਗ ਲਾਏ ਔਗੁਣ ਕਟ ਮੁਖ ਉਜਲਾ ਹਰ ਨਾਮ ਤਰਾਏ। ਕੋਟ ਕਰਮ ਕਰ ਦੇਹ ਨਾ ਸੋਦਾ ਸਾਧ ਸੰਗਤ ਮੈਂ ਮਨ ਪ੍ਰਬੋਧਾ। ਸਿਮਰਨ ਕਰਦਿਆ ਹੋਇਆ ਸਤਿਗੁਰੂ ਦੀ ਅਪਾਰ ਬਖਸ਼ਿਸ਼ ਦੁਆਰਾ ਜਗਿਆਸੂ ਦੇ ਨਿਰਮਲ ਹਿਰਦੇ ਦੀਆਂ ਕਿੰਗਰੀਆਂ ਉੱਤੇ ਜਦ ਕਦੇ ਆਤਮਕ ਲਿਸ਼ਕ ਪੈਂਦੀ ਹੈ ਅਥਵਾ ਨਾਮ ਦੀ ਕਲਾ ਵਰਤਦੀ ਹੈ ਤਾਂ ਜਗਿਆਸੂ ਇਸ ਅਨੋਖੇ ਅੰਤਰ ਆਤਮੇ ਤਜਰਬੇ ਤੋਂ ਹੈਰਾਨ ਹੋ ਜਾਂਦਾ ਹੈ ਅਤੇ ਸਰੀਰ ਵਿੱਚ ਕੋਈ ਰੁਣ ਚੁਣ ਅਥਵਾ ਕੰਬਣੀ ਜਿਹੀ ਮਹਿਸੂਸ ਹੁੰਦੀ ਹੈ। ਫਿਰ ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ ਬੁੱਧ ਕੀ ਨਾ ਬੁੱਧ ਰਹੀ ਮਤ ਮੈਂ ਨਾ ਮਤ ਹੈ। ਕਹਿੰਦੇ ਜੇ ਜਗਿਆਸੂ ਦੇ ਵੱਡੇ ਭਾਗ ਹੋਣ, ਹਾਂਜੀ ਜੇਕਰ ਜਗਿਆਸੂ ਦੇ ਵੱਡੇ ਭਾਗ ਹੋਣ ਤਾਂ ਇਹ ਅੰਤਰ ਆਤਮੇ ਤਜਰਬੇ ਇਹ ਨਾਮ ਕਲਾ ਜਾਂ ਰੁਣ ਚੁਣ ਛੇਤੀ ਛੇਤੀ ਹੋਣ ਲੱਗ ਪੈਂਦੀ ਹੈ। ਐਸੀ ਹਾਲਤ ਵਿੱਚ ਜਗਿਆਸੂ ਨੂੰ ਸੋਝੀ ਹੋਣੀ ਚਾਹੀਦੀ ਹੈ ਕਿ ਇਹ ਆਤਮਕ ਕੌਤਕ ਇਹ ਸਤਿਗੁਰੂ ਦੀ ਅਪਾਰ ਬਖਸ਼ਿਸ਼ ਹੈ ਜਿਸ ਨੂੰ ਅੰਤਰ ਆਤਮੇ ਮਾਨਣ ਤੇ ਜਿਉਰਨ ਦੀ ਲੋੜ ਹੈ। ਇਸ ਅਤ ਸੂਖਮ ਅਤੇ ਨਾਜ਼ੁਕ ਅਵਸਥਾ, ਹਾਂਜੀ ਗੁਰਮੁਖ ਪਿਆਰੇ ਕਹਿੰਦੇ ਹਨ ਇਹ ਅਤ ਸੂਖਮ ਅਤੇ ਨਾਜ਼ੁਕ ਅਵਸਥਾ ਵਿੱਚ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਅਗਵਾਈ ਅਤੇ ਸਹਾਇਤਾ ਦੀ ਅਤ ਲੋੜ ਹੁੰਦੀ ਹੈ। ਪਰ ਦੇਖਿਆ ਗਿਆ ਹੈ ਕਿ ਸੰਗਤ ਵਿੱਚ ਕਈ ਸੱਜਣ ਦਿਖਾਵੇ ਖਾਤਰ ਕਈ ਕਿਸਮ ਦੀਆਂ ਅਨਹੋਨੀਆਂ ਹਰਕਤਾਂ ਕਰਦੇ ਹਨ ਤਾਂ ਕਿ ਸੰਗਤਾਂ ਦਾ ਧਿਆਨ ਉਹਨਾਂ ਵੱਲ ਖਿੱਚਿਆ ਜਾਵੇ। ਇਸ ਤਰ੍ਹਾਂ ਉਹਨਾਂ ਦੀ ਆਤਮਕ ਤਰੱਕੀ ਰੁਕ ਜਾਂਦੀ ਹੈ ਤੇ ਸਮਾਂ ਪਾ ਕੇ ਉਹ ਢਹਿੰਦੀਆਂ ਕਲਾਂ ਵੱਲ ਰੁੜਨ ਲੱਗ ਜਾਂਦੇ ਹਨ। ਕਈ ਆਤਮਕ ਮਾਰਗ ਦੇ ਪੰਧੀ ਇਸ ਆਤਮ ਦੇਸ਼ ਦੀ ਅਮੋਲਕ ਅਜਰ ਵਸਤੂ ਨੂੰ ਮਾਇਕੀ ਗਰਜ਼ਾਂ ਦੀ ਪੂਰਤੀ ਅਤੇ ਵਾਹ ਵਾਹ ਦੀ ਵਡਿਆਈ ਲਈ ਵਰਤ ਕੇ ਆਪਣੀ ਹੋਮੇ ਨੂੰ ਪੱਠੇ ਪਾਉਂਦੇ ਹਨ। ਇਹ ਇੱਕ ਆਤਮਕ ਪਾਪ ਹੈ। ਹਾਂਜੀ, ਇਸ ਵਸਤੂ ਨੂੰ ਆਤਮ ਦੇਸ਼ ਦੀ ਅਮੋਲਕ ਅਜਰ ਵਸਤੂ ਨੂੰ ਮਾਇਕੀ ਗਰਜ਼ਾਂ ਲਈ ਵਰਤਣਾ, ਵਾਹ ਵਾਹ ਵਾਸਤੇ ਵਰਤਣਾ ਕਹਿੰਦੇ ਇੱਕ ਆਤਮਕ ਪਾਪ ਹੈ। ਦੂਜੇ ਪਾਸੇ ਜਿਉਂ ਜਿਉਂ ਜਗਿਆਸੂ ਇਸ ਨਾਮ ਕਲਾ ਨੂੰ ਅੰਤਰ ਆਤਮੇ ਮਾਣਦਾ ਹੈ, ਜਿਉਰਦਾ ਹੈ, ਤਿਉਂ ਤਿਉਂ ਉਹਦਾ ਮਨ ਨਿਮਰਤਾ ਤੇ ਸ਼ੁਕਰਾਨੇ ਚ ਭਿੱਜਦਾ ਜਾਂਦਾ ਹੈ ਤੇ ਉਹ ਸਤਿਗੁਰੂ ਦੀਆਂ ਹੋਰ ਬਖਸ਼ਿਸ਼ਾਂ ਦਾ ਪਾਤਰ ਬਣਦਾ ਜਾਂਦਾ ਹੈ। ਹਾਂਜੀ, ਇਹ ਜੋਗੀਆਂ ਵਾਲਾ ਫੋਕਾ ਮਸ਼ੀਨੀ ਮਕੈਨੀਕਲ ਸਿਮਰਨ ਨਹੀਂ ਹੁੰਦਾ। ਇਹ ਤਾਂ ਪ੍ਰੇਮਾ ਭਗਤੀ ਤੋਂ ਉਪਜਿਆ ਸਿਮਰਨ ਜੀਵਨ ਹੈ ਅਤੇ ਸਤਿਗੁਰੂ ਦੇ ਦਰੋਂ ਘਰੋਂ ਇਹ ਆਤਮਕ ਦਾਤ ਹੈ, ਗੁਰਪ੍ਰਸਾਦ ਹੈ, ਨਦਰ ਕਰਮ ਹੈ, ਪ੍ਰੇਮ ਭਗਤ ਹੈ, ਪਰਮ ਖੇਲ ਹੈ, ਪਰਮ ਪਿਆਲਾ ਹੈ, ਇਹ ਪ੍ਰੇਮ ਪਦਾਰਥ ਹੈ, ਇਹ ਨਾਮ ਹੈ, ਨਾਮ ਦੀ ਕਲਾ ਹੈ, ਨਾਮ ਦਾ ਰਸ ਹੈ, ਨਾਮ ਦਾ ਰੰਗ ਹੈ, ਇਹ ਜੀਵਨ ਪਦਵੀ ਹੈ। ਜਦ ਕਦੀ ਸਾਧ ਸੰਗਤ ਵਿੱਚ ਸਿਮਰਨ ਦੁਆਰਾ ਜੀਵ ਇਲਾਹੀ ਪ੍ਰੇਮ ਡੋਰੀ ਦਾ ਤੁਣਕਾ ਮਹਿਸੂਸ ਕਰਦਾ ਹੈ ਤਾਂ ਜੀਵ ਦੇ ਅੰਤਰ ਆਤਮੇ ਆਪਣੀ ਇਲਾਹੀ ਮਾਂ ਅਕਾਲ ਪੁਰਖ ਦੀ ਯਾਦ, ਤਾਂਗ, ਖਿੱਚ, ਪਿਆਰ ਉਪਜਦਾ ਹੈ ਤੇ ਉਹ ਇਲਾਹੀ ਮਾਂ ਦੀ ਗੋਦ ਦਾ ਨਿੱਘਾ ਪਿਆਰ, ਰਸ ਤੇ ਸ਼ਾਂਤੀ ਮਾਣਦਾ ਹੈ। ਉਪਜੀ ਪ੍ਰੀਤ ਪ੍ਰੇਮ ਰਸ ਚਾਓ, ਫਿਰ ਕੀ ਹੁੰਦਾ ਹੈ? ਕਹਿੰਦੇ ਫਿਰ ਗੁਰਮੰਤਰ ਪਿਆਰਾ ਤੇ ਰਸਦਾਇਕ ਲੱਗਦਾ ਹੈ ਤੇ ਸਹਿਜੇ ਸਹਿਜੇ ਸਾਡੇ ਮਨ ਤਨ ਅੰਤਸ਼ਕਰਨ ਰੋਮ ਰੋਮ ਵਿੱਚ ਡੂੰਘਾ ਤਸ ਵਸ ਰਸ ਕੇ ਦ੍ਰਿੜ ਹੋ ਜਾਂਦਾ ਹੈ ਤੇ ਸਾਡਾ ਮਨ ਗੁਰਮੰਤਰ ਦਾ ਹੀ ਰੂਪ ਬਣ ਜਾਂਦਾ ਹੈ। ਇਸ ਉੱਚਮ ਉੱਚੀ ਸੂਚਮ ਸੂਚੀ ਆਤਮਕ ਅਵਸਥਾ ਅਥਵਾ ਦ੍ਰਿੜ ਹੋਏ ਸਿਮਰਨ ਦੀ ਸਹਿਜ ਸਮਾਧ ਵਿੱਚ ਇਤਨਾ ਮਹਾਰਸ ਤੇ ਚਾਉ ਹੁੰਦਾ ਹੈ ਕਿ ਜੀਵ ਇਸ ਪਰਮ ਰਸ ਨੂੰ ਛੱਡ ਨਹੀਂ ਸਕਦਾ। ਤੇਰਾ ਜਨ ਰਾਮ ਰਸਾਇਣ ਮਾਤਾ, ਪ੍ਰੇਮ ਰਸਾ ਨਿਦ ਜਾਗੋ ਉਪਜੀ, ਛੋੜ ਨਾ ਕਥੂ ਜਾਤਾ। ਜਿਵੇਂ ਸ਼ਰਾਬੀ ਨੂੰ ਵੇਲੇ ਸਿਰ ਸ਼ਰਾਬ ਨਾ ਮਿਲੇ ਤਾਂ ਟੋਟ ਚ ਉਹਦਾ ਬੁਰਾ ਹਾਲ ਹੋ ਜਾਂਦਾ ਹੈ, ਇਸੇ ਤਰ੍ਹਾਂ ਜਦ ਕਦੇ ਜੀਵ ਦਾ ਧਿਆਨ ਇਸ ਪਰਮ ਰਸ ਚੋਂ ਨਿਕਲਦਾ ਹੈ ਉਹਦੇ ਭਾ ਦਾ ਮਰਨ ਹੋ ਜਾਂਦਾ ਹੈ। ਹਰ ਬਿਨ ਰਹਿ ਨਾ ਸਕੋ ਇੱਕ ਰਾਤੀ, ਜਿਉਂ ਬਿਨ ਅਮਲੇ ਅਮਲੀ ਮਰ ਜਾਈ ਹੈ ਤਿਉਂ ਹਰ ਬਿਨ ਹਮ ਮਰ ਜਾਤੀ। ਐਸੀ ਬਿਸਮਾਦੀ ਰਸਮਈ ਆਤਮਕ ਅਵਸਥਾ ਵਿੱਚ ਜੀਵ ਆਪਣੇ ਅੰਤਰ ਆਤਮੇ ਰੁਣ ਚੁਣ ਸ਼ਬਦ ਸੁਰਤ ਨਾਮ ਰਸ ਅਨਦ ਤੁਣੀ ਪ੍ਰੀਤ ਪ੍ਰੇਮ ਰਸ ਚਾਉ ਮਾਣਦਾ ਹੋਇਆ ਸਹਿਜ ਸਮਾਧ ਵਿੱਚ ਲੀਨ ਹੋ ਜਾਂਦਾ ਹੈ। ਐਸੇ ਬਖਸ਼ੇ ਹੋਏ ਜਗਿਆਸੂ ਦੀ ਹਾਲਤ ਨੂੰ ਗੁਰਬਾਣੀ ਚ ਇਉਂ ਦਰਸਾਇਆ ਗਿਆ ਹੈ, ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਉ ਮੇਰਾ ਠਾਠਾ ਬਾਗਾ, ਬਾਹਰ ਸੂਤ ਸਗਲ ਸਿਉ ਮੌਲਾ, ਅਲਿਪਤ ਰਹੋ ਜੈਸੇ ਜਲ ਮੈਂ ਕੌਲਾ, ਮੁਖ ਕੀ ਬਾਤ ਸਗਲ ਸਿਉ ਕਰਤਾ, ਜੀ ਸੰਗ ਪ੍ਰਭ ਆਪਣਾ ਤਰਤਾ, ਦੀ ਸਾਵਤ ਹੈ ਬਹੁਤ ਪਿਹਾਲਾ, ਸਗਲ ਚਰਨ ਕੀ ਇਹ ਮਨ ਰਾਲਾ, ਨਾਨਕ ਜਨ ਗੁਰ ਪੂਰਾ ਪਾਇਆ, ਅੰਤਰ ਬਾਹਰ ਏਕ ਦਿਖਾਇਆ। ਹਾਂਜੀ, ਇਹ ਆਤਮ ਜੀਵਨ ਇਹ ਸਿਮਰਨ ਵਾਲਾ ਜੀਵਨ ਹੈ, ਇਹ ਪਿਆਰ ਵਾਲਾ ਜੀਵਨ ਹੈ, ਇਹ ਥਰ ਥਰਾਉਂਦਾ ਜੀਵਨ ਹੈ, ਇਹ ਲਰਜ਼ਰਾਉਂਦਾ ਜੀਵਨ ਹੈ, ਇਹ ਰਸ ਵਾਲਾ ਜੀਵਨ ਹੈ, ਇਹ ਰੰਗ ਵਾਲਾ ਜੀਵਨ ਹੈ, ਸ਼ਾਂਤੀ ਵਾਲਾ ਜੀਵਨ ਹੈ, ਰੁਣ ਚੁਣ ਵਾਲਾ ਜੀਵਨ ਹੈ, ਨਾਮ ਖੁਮਾਰੀ ਵਾਲਾ ਜੀਵਨ ਹੈ, ਇਹ ਬਿਸਮਾਦੀ ਜੀਵਨ ਹੈ, ਅਨਦ ਧੁਣੀ ਵਾਲਾ ਜੀਵਨ ਹੈ, ਇਹ ਸਹਿਜ ਸਮਾਧ ਹੈ, ਨਾਮ ਦੀ ਅਕਲ ਕਲਾ ਹੈ। ਐਸੇ ਬਿਸਮਾਦੀ ਜੀਵਨ ਨੂੰ ਅੰਤਰ ਆਤਮੇ ਸਤਿਗੁਰੂ ਦੀ ਬਖਸ਼ਿਸ਼ ਦੁਆਰਾ ਹੀ ਅਨੁਭਵ ਕੀਤਾ ਤੇ ਮਾਨਿਆ ਜਾ ਸਕਦਾ ਹੈ। ਇਹ ਅਨੋਖੀ ਆਤਮ ਮੰਡਲ ਅਥਵਾ ਸ਼ਬਦ ਸੁਰਤ ਦੀ ਖੇਲ ਹੈ। ਹਾਂਜੀ, ਇਹ ਆਤਮ ਮੰਡਲ ਅਥਵਾ ਸ਼ਬਦ ਸੁਰਤ ਦੀ ਖੇਲ ਹੈ ਜਿਸ ਨੂੰ ਕੋਈ ਵਿਰਲਾ ਗੁਰਮੁਖ ਹੀ ਬੁੱਝਦਾ ਹੈ, ਸੀਜਦਾ ਹੈ, ਅਨੁਭਵ ਕਰਦਾ ਹੈ, ਕਮਾਉਂਦਾ ਹੈ, ਮਾਣਦਾ ਹੈ। ਇਹ ਸ਼ਬਦ ਸੁਰਤ ਦੀ ਆਤਮ ਖੇਲ, ਇਹ ਸਾਡੀ ਅਲਪ ਬੁੱਧੀ ਦੀ ਸਮਝ, ਗਿਆਨ, ਸਾਡੀ ਫਿਲੋਸਫੀ, ਕਿਆ ਸਰਾਈਆਂ, ਸਾਡੇ ਅੰਦਾਜ਼ਿਆਂ ਤੋਂ ਪਰੇ ਤੇ ਵਿਲੱਖਣ ਹੈ। ਗਿਆਨ ਨਾ ਗੱਲੀ ਢੂਡੀ ਐ ਕਥਨਾ ਕਰੜਾ ਸਾਰ, ਕਥਨੀ ਕਹਿ ਪਰਮ ਨਾ ਜਾਈ, ਸਭ ਕਥ ਕਥ ਰਹੀ ਲੁਕਾਈ। ਹਾਂਜੀ, ਇਹ ਊਚਮ ਊਚੀ ਸੂਚਮ ਸੂਚੀ ਅਵਸਥਾ, ਇਹ ਸਾਡੇ ਸਰੀਰਕ, ਮਾਨਸਿਕ ਜਾਂ ਦਿਮਾਗੀ ਸਾਧਨਾ ਜਾਂ ਸਾਡੇ ਜ਼ੋਰ ਨਾਲ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਇਹ ਤਾਂ ਦਾਤੇ ਦਾਤ ਰੱਖੀ ਹੱਥ ਆਪਣੇ ਜਿਸ ਭਾਵੇ ਤਿਸ ਤੇ ਜੋਰ ਨਾ ਸੁਰਤੀ ਗਿਆਨ ਵਿਚਾਰ ਇਹ ਭਰਮ ਪਿਆਲਾ ਖਸਮ ਕਾ ਜੈ ਭਾਵੇ ਤੈ ਦੇ ਹਾਂਜੀ ਇਹ ਭਰਮ ਪਿਆਲਾ ਖਸਮ ਕਾ ਜੈ ਭਾਵੇ ਤੈ ਦੇ ਗੁਰੂ ਪਿਆਰੀ ਸਾਧ ਸੰਗਤ ਜੀ ਗੁਰਮੁਖ ਪਿਆਰੇ ਬਾਬੂ ਜੀ ਹੋਰਾਂ ਦੀਆਂ ਇਹ ਆਤਮਕ ਲੇਖਣੀਆਂ ਗੁਰਬਾਣੀ ਵਿਚਾਰ ਦੇ 132 ਲੇਖ ਹਨ ਜੋ ਅੱਜ ਦਾ ਸਾਡਾ ਲੇਖ 121 ਨੰਬਰ ਲੇਖ ਹੈ ਸਿਮਰਨ ਭਾਗ 12ਵਾਂ ਇੱਥੇ ਤੁਹਾਡੇ ਸਾਹਮਣੇ ਪੜਿਆ ਗਿਆ 16 ਭਾਗ ਹਨ ਇਸ ਪੂਰੀ ਲੜੀ ਦੇ ਆਪ ਗੁਰਬਾਣੀ ਵਿਚਾਰ ਦੇ ਲੇਖਾਂ ਤੇ ਸਟਾਲ ਤੋਂ ਜ਼ਰੂਰ ਲਓ ਜੀ ਪੜ੍ਹ ਕੇ ਲਾਹੇ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ